सतनाम करता पुरख निरपौ निर्वैर अकाल मूरत अजूनी सैपं गुरप्रसाद जप आदि सच जोगाद सच है ही सच नानक होशी पी सच कवन वडाई कह सकों बेअंत गुनीता कर कृपा मोहे नाम देहो नानक दर्श रीता विसर नाही दातार अपना नाम देवो गुण गावा दिन रात नानक चाहो एहो तेरी पन खुदा है तू बख्शंदगी शेख परिद खैर दीजै बंदगी सो कहो टल गुर सेविया ऐनिश सहज सो पाए दर्शन परसे गुरु कै जन्म मरण दुख जाहे होवै सिबत खसम दी नूर अरसों पुरशों चटिया है तुद दिथे सचे पातशाह मल जन्म जन्म दी कटिया तुद दिथे सचे पातशाह मल जन्म जन्म दी कटिया सतनाम धन वाहे गुरु साहिब जियो तन तन जिह तौ कौ दियो ताशो नेहो ना की ना कहो नानक नर बाग रे अब क्यों दौलत दीना तन तन जिह तौ कौ दियो ताशो ने हो ना की ना कहो नानक नर बावरे अब क्यों दौलत दीना तन तन संपै सुख दियो अर्जे नीके ताम कौ नानक सुन रे मना सिमरत काहे नाराम तन तन संपै सुख दियो अर्जे नीके ताम कौ नानक सुन रे मना सिमरत काहे ना राम। वाहगुरु जी का खालसा, वाहगुरु जी की फतेह। परम सम्मान योग शब्द गुरु, तन तन सतगुरु, साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमुख प्यारे सत संगी जनों, आप जी ने रात्रि वेले दे दीवान दी हाजरी भरी है। सतगुरु की बख्शिश नाल इस स्थान की मर्यादा मुताबिक पहला आप जी ने सोदर रहराज साहब जी का पाठ, जो गुरसिख का नेम है, उसनू सरवण कीता है। उस तो उपरांत गुरमुख प्यारे बाबा दर्शन सिंह जी होरा पासों आपने गुरमत विचारा सरवण कीतियां ने, ते हुणी आप जी नू गुरमुखा ने गुरमत विचारा और भगतां दे जीवन विचों उन्हां घटनावां नू आप नाल सांझा कीता, जिन्हां विच मेरे अकाल पुरख वाहिगुरु ने अपने दर ते डिगे हुए ढठे हुए भगतां दी लाज रखी। साध संगत आओ गुरु तेग बहादुर जी दे पावन पवित्र श्लोकां दी विचार हजूर दी कृपा नाल ही आपां आरंभ कीती। कृपा करो अंदर नूं टिकाण दी कोशिश करिए। गुरु ग्रंथ साहिब जी ने एक बचन कीता, किन्हां ने जिमीदार तो सिख के नाम जपना किहड़े ढंग दे नाल है। महाराज किन्हां ने सियाणा जिमीदार ना कदी रुत निकलन दिंदा ते ना कदी वत्तर दा समा निकलन दिंदा। दो चीजां फसल वास्ते अक दियां लाजमी ने, एक रुत ते दूसरा वत्तर। हुण कई वारी आपां तकने आ जे रुत ना होवे ते जमीन वत्तर ते आई होवे ते तां वी फसल नहीं पैदा हुंदी। हुण जे हिंदुस्तान दी आपां धरती वल तकने आ, अज लोकां ने कणक दी फसल बीजी है उस समय दी रुत मुताबक, ते जे कोई कह भई नहीं मेरे ट्यूबवैल विच मेरे कोल तां पानी बड़ा है, मैं अपने खेत अंदर पानी नू नाल जमीन नू भर के झोने दी फसल उहदे विच लानी है, ते वेखण वाले लोग कहणगे ठीक है तेरे कोल पानी दा वाही दा पूरा प्रबंध है, पर याद रखी झोने दी रुत नहीं। रुत तो बिना कदी फसल पैदा किवें हो जाए। एक रुत ते दूसरा वत्तर, इकला वत्तर भी कम नहीं करदा जे रुत ना होवे। तां सतगुरु कृपा करन सानू साहिब ने रुत दित्ती है मनुखा देही, ते वत्तर दा समा आए गुरु की संगत विच बैठना। ते संगत विच बहन दा तां लाभ है जे आपां अपने अंदर नू एकाग्र करके गुरु नाल, गुरु की बाणी नाल, गुरु के बाणी नाल नेह करन लग पवांगे, ते समझांगे हजूर तेरी संगत विच आउण दा कोई लाभ हो गया। तानु गुरु तेग बहादुर जी कृपा करो इन्हां मना नूं अंदर दा टिका बख्श के हजूर अपनी बाणी नाल जोड़ लो। आओ सतगुरु दे इन्हां पवित्र बचना दी विचार गुरु मेर नाल आपां ने करनी। असीस साध संगत आप जी बख्शो कोई भी रचना मेरे हजूर दे नाम तो वांझी ना रहे। बड़े प्यार अदब नाल उचारण करो जी, सतनाम श्री वाहे गुरु जी। करो कृपालता गुरमुखो फिर उचारण करो जी, सतनाम श्री वाहे गुरु जी। जो आप जी ने पवित्र श्लोक अज सरवण कीते ने, दो श्लोक ने, ਸ਼ਲੋਕ ਨੰਬਰ 7 ਤੇ 8 ਤੇ ਦੋਨਾਂ ਸ਼ਲੋਕਾਂ ਦਾ ਪ੍ਰਕਰਨ ਜਿਹੜਾ ਸਿਧਾਂਤ ਉਹ ਇੱਕੋ ਹੀ ਹੈ। ਤੇ ਯਾਦ ਰੱਖਣਾ, ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਖਾਸ ਕਰਕੇ ਸ਼ਲੋਕ, ਇੱਕ ਪਾਸੇ ਤਾਂ ਸਤਿਗੁਰੂ ਸਾਡੇ ਜੀਵਨ ਦੀ ਉਸ ਘਟਨਾ ਦੀ ਜਾਂ ਉਸ ਘਾਟ ਦੀ ਜਾਣਕਾਰੀ ਦੇਣਗੇ ਜਿਹਦੇ ਵਿੱਚ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਆਪਾਂ ਬਰਬਾਦ ਕਰ ਰਹੇ ਹੋਵਾਂਗੇ। ਜਾਂ ਇਉਂ ਕਹਿ ਲਵੋ, ਇੱਕ ਪਾਸੇ ਸ਼ਲੋਕ ਦੇ ਹਿੱਸੇ ਵਿੱਚ ਗੁਰਦੇਵ ਸਾਡੇ ਉਸ ਸਮੇਂ ਨੂੰ ਜਾਂ ਉਸ ਵਕਤ ਨੂੰ ਜਾਂ ਉਹਨਾਂ ਕਰਮਾਂ ਨੂੰ ਚੇਤੇ ਕਰਾਣਗੇ ਜਿਨ੍ਹਾਂ ਕਰਕੇ ਅਸੀਂ ਮਾਲਕ ਤੋਂ ਦੂਰ ਹੋ ਗਏ ਹਾਂ, ਤੇ ਦੂਸਰੇ ਪਾਸੇ ਮੇਰੇ ਗੁਰਦੇਵ ਕਹਿਣਗੇ, ਆ ਅਜੇ ਵੀ ਸਮਾਂ ਹੈ, ਤੂੰ ਮਾਲਕ ਦੇ ਚਰਨਾਂ ਨਾਲ ਜੁੜ ਜਾ। ਗੁਰੂ ਤੇਗ ਬਹਾਦਰ ਜੀ ਨੇ ਅੱਜ ਬਚਨ ਕੀਤਾ, ਪਹਿਲਾ ਸ਼ਲੋਕ ਹੈ ਤਨ ਧਨ। ਤਨ ਦਾ ਅਰਥ ਹੈ ਸਰੀਰ, ਧਨ ਦਾ ਅਰਥ ਹੈ ਮਾਇਆ। ਕਿਉਂਕਿ ਜਦੋਂ ਸ਼ਲੋਕ ਦੇ ਅਸੀਂ ਅਰਥ ਪਹਿਲਾਂ ਸਮਝ ਲਾਂਗੇ ਨਾ, ਤੇ ਫਿਰ ਅਗਲੀ ਕਥਾ ਜਿਹੜੀ ਉਹ ਬੜੀ ਆਸਾਨੀ ਨਾਲ ਸਮਝ ਪੈ ਜਾਏਗੀ। ਸਾਹਿਬ ਕਹਿ ਰਹੇ ਨੇ ਤਨ ਧਨ, ਸਾਹਿਬ ਮਹਾਰਾਜ ਕਹਿਣ ਲੱਗੇ ਜਹ, ਇੱਥੇ ਜਹ ਦਾ ਅਰਥ ਹੈ ਜਿਸ ਨੇ ਤੈਨੂੰ ਸਰੀਰ ਤੇ ਦੌਲਤ ਜਿਸ ਵਾਹਿਗੁਰੂ ਨੇ ਬਖਸ਼ੀ ਏ। ਤਨ ਧਨ ਜਹ ਤੋ ਕਹੁ ਦਿਓ, ਜਿਸ ਨੇ ਤੈਨੂੰ ਦਿੱਤਾ ਹੈ। ਪਰ ਬੰਦਿਆ ਇੱਕ ਗੱਲ ਯਾਦ ਰੱਖ, ਤਾਂ ਸਿਉਂ, ਤਾਂ ਸਿਉਂ ਦਾ ਅਰਥ ਹੈ ਉਸ ਨਾਲ ਜਿਸ ਨੇ ਤੈਨੂੰ ਇਹ ਦਿੱਤੀ ਹੈ। ਨੇਹੋ ਨਾ ਕੀਨ, ਨੇਹੋ ਦਾ ਅਰਥ ਹੈ ਪਿਆਰ। ਜਿਹਨੇ ਧਨ ਦਿੱਤਾ, ਜਿਹਨੇ ਤਨ ਦਿੱਤਾ, ਕਦੀ ਉਹਦੇ ਨਾਲ ਨਹੀਂ ਕੀਤਾ ਹੀ। ਤੇ ਹਜ਼ੂਰ ਅੱਗੇ ਕਹਿੰਦੇ ਨੇ, ਕਹੋ ਨਾਨਕ ਨਰ ਬਾਵਰੇ, ਜਦੋਂ ਤੇਰੇ ਕੋਲ ਤਨ ਕਾਇਮ ਸੀ, ਤੇਰੇ ਕੋਲ ਧਨ ਕਾਇਮ ਸੀ, ਉਦੋਂ ਤਾਂ ਉਹਨੂੰ ਤੂੰ ਨੇ ਨਹੀਂ ਕੀਤਾ, ਹੁਣ ਝੱਲੇ ਬਣਾ। ਸਾਹਿਬ ਕਹਿੰਦੇ ਨੇ, ਅੱਬ ਕਿਉਂ ਦੌਲਤ ਦੀਨ, ਤੇ ਇੱਥੇ ਦੀਨ ਦਾ ਅਰਥ ਧਰਮ ਨਹੀਂ, ਇੱਥੇ ਦੀਨ ਦਾ ਅਰਥ ਹੈ ਨਿਤਾਣਾ, ਗਰੀਬੜਾ। ਕਹਿਣ ਲੱਗੇ, ਹੁਣ ਇਹ ਨਿਤਾਣੇ ਬੰਦੇ ਕਿਉਂ ਦਰ ਦਰ ਤੇ ਡੋਲਣਾ ਪਿਆ? ਤੇਰੇ ਡੋਲਣ ਦਾ ਕਾਰਨ ਇਹ ਵੇ, ਜਿਸ ਤਨ ਤੇ ਧਨ ਪਿੱਛੇ ਤੂੰ ਗੁਰੂ ਨੂੰ ਛੱਡ ਬੈਠਾ, ਉਹ ਤਨ ਤੇ ਧਨ ਜਵਾਬ ਦੇ ਗਏ। ਕਿਉਂਕਿ ਹੁਣ ਜਿੰਦ ਨਾਲ ਕੇਵਲ ਨਾਮ ਨੇ ਜਾਣਾ, ਤੇ ਨਾਮ ਤਾਂ ਮਿਲਦਾ ਜੇ ਗੁਰੂ ਨੂੰ ਨੇ ਕਰੀਏ ਤਾਂ। ਸਾਹਿਬ ਕਹਿੰਦੇ ਨੇ, ਕਹੋ ਨਾਨਕ ਨਰ ਬਾਵਰੇ, ਉਹ ਝੱਲੇ ਮਨੁੱਖਾ, ਅੱਬ ਕਿਉਂ ਡੋਲਤ ਦੀਨ, ਹੁਣ ਗਰੀਬੜਾ ਬਣ ਕੇ ਕਿਉਂ ਡੋਲਣੇ? ਹਜ਼ੂਰ, ਫਿਰ ਕੀ ਇਹ ਤਨ ਤੇ ਧਨ ਮਾੜੇ ਨੇ? ਤੇ ਗੁਰੂ ਤੇਗ ਬਹਾਦਰ ਜੀ ਫਿਰ ਸਪਸ਼ਟ ਕਰਨ ਲੱਗੇ, ਕਹਿਣ ਲੱਗੇ, ਨਹੀਂ, ਤਨ ਵੀ ਮਾੜਾ ਨਹੀਂ, ਧਨ ਵੀ ਮਾੜਾ ਨਹੀਂ, ਘਰ ਵੀ ਮਾੜਾ ਨਹੀਂ, ਦੌਲਤ ਵੀ ਮਾੜੀ ਨਹੀਂ। ਤੇ ਸਾਹਿਬ ਨੇ ਕਿਹਾ, ਤਨ ਧਨ ਸੰਪੈ ਸੁਖ ਦਿਓ। ਅਗਲਾ ਸ਼ਲੋਕ ਹੈ, ਨਾਲ ਹੋਰ ਐਡ ਕਰ ਦਿੱਤਾ, ਤਨ ਦਿੱਤਾ, ਧਨ ਦਿੱਤਾ, ਸੰਪੈ ਦਰ ਤੇ ਸੰਪਤੀ, ਐਸ਼ਵਰਜ, ਸੁਖ ਦਿਓ। ਇਹਨਾਂ ਵਿੱਚੋਂ ਤੈਨੂੰ ਸਹੂਲਤਾਂ ਮਿਲੀਆਂ, ਸਹੂਲਤਾਂ ਵਿੱਚੋਂ ਸਿੱਖ ਸੁਖ ਮਿਲਿਆ। ਸਾਹਿਬ ਕਹਿੰਦੇ ਨੇ ਅਗਲੀ ਗੱਲ ਕੀ, ਆਰ ਜਿਹ ਨੀਕੇ ਧਾਮ, ਨੀਕੇ ਦਰਤ ਦਾ ਸੋਹਣਾ, ਧਾਮ ਦਰ ਤੇ ਘਰ, ਜਿਹਨੇ ਤਨ ਵੀ ਦਿੱਤਾ, ਧਨ ਵੀ ਦਿੱਤਾ, ਐਸ਼ਵਰਜ ਵੀ ਦਿੱਤਾ, ਤੇ ਤੇਰੇ ਰਹਿਣ ਵਾਸਤੇ ਤੈਨੂੰ ਸੋਹਣਾ ਮਕਾਨ ਵੀ ਦੇ ਦਿੱਤਾ, ਘਰ ਵੀ ਦੇ ਦਿੱਤਾ। ਸਾਹਿਬ ਕਹਿਣ ਲੱਗੇ, ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਏ ਨਾ ਰਾਮ, ਤੂੰ ਇੰਨਾ ਕੁਝ ਲੈ ਕੇ ਮਾਲਕ ਨੂੰ ਕਿਉਂ ਨੀ ਚੇਤੇ ਕਰਦਾ? ਇਹਦਾ ਮਤਲਬ, ਜੇ ਤਨ ਧਨ ਦੌਲਤ ਤੇ ਘਰ ਹੁੰਦਿਆਂ ਸਿੱਖ ਨੂੰ ਗੁਰੂ ਚੇਤੇ ਆਵੇ, ਤਨ ਧਨ ਤੇ ਘਰ ਇਹਦੇ ਵਾਸਤੇ ਗੁਰੂ ਕੀ ਦਾਤ ਬਣ ਜਾਣ, ਫਿਰ ਤਾਂ ਇਹ ਸਹਾਈ ਨੇ। ਤੇ ਜੇ ਇਹਨਾਂ ਨੂੰ ਵਿੱਚ ਖਚ ਧੋ ਕੇ ਦਾਤੇ ਨੂੰ ਭੁੱਲ ਜਾਏ, ਤੇ ਇਹ ਜੀਵਨ ਨੂੰ ਤਬਾਹ ਕਰ ਦਿੰਦੇ। ਸਤਿਗੁਰੂ ਨੇ ਦੋ ਗੱਲਾਂ ਕਹੀਆਂ, ਤਨ ਵੀ ਉਹਨੇ ਦਿੱਤਾ ਹੈ, ਧਨ ਵੀ ਦਿੱਤਾ ਹੈ, ਸੁੱਖ ਵੀ ਦਿੱਤਾ ਹੈ, ਧਰ ਵੀ ਦਿੱਤਾ ਹੈ, ਤੂੰ ਉਹਦੇ ਨਾਲ ਨੇਹ ਕਿਉਂ ਨਹੀਂ ਪਾਉਂਦਾ? ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਣ ਆਪਾਂ ਇਹ ਪੜ੍ਹਨਾ, ਇਹ ਵਿਚਾਰਨਾ, ਤਨ ਕਾਸ ਵਾਸਤੇ ਦਿੱਤਾ, ਤੇ ਤਨ ਕਿੰਨੀ ਕੁ ਕਿਰਪਾ ਕਰ ਦਿੱਤੀ ਤਨ ਉੱਤੇ? ਜਿਹੜਾ ਧਨ ਸਾਨੂੰ ਦਿੱਤਾ ਇਹਦੀ ਵਰਤੋਂ ਅਸੀਂ ਕਿੱਥੇ ਕਰਨੀ ਹੈ? ਤੇ ਜਿਸ ਮਾਲਕ ਨੇ ਸੋਹਣੇ ਘਰ ਦਿੱਤੇ ਨੇ, ਉਸ ਮਾਲਕ ਦਾ ਸ਼ੁਕਰਾਨਾ ਕਿਵੇਂ ਕਰਨਾ? ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨਾਂ ਗੱਲਾਂ ਦਾ ਉੱਤਰ ਦੇਣਾ ਮੇਰੇ ਹਜ਼ੂਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਵਡਹੰਸ ਰਾਗ ਵਿੱਚ ਘੋੜੀਆਂ ਆਉਂਦੀਆਂ ਨੇ, ਧਿਆਨ ਦਿਆ ਜੇ ਥੋੜਾ ਜਿਹਾ। ਇਹ ਘੋੜੀਆਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਨੇ, ਤੇ ਸਾਨੂੰ ਇੱਕ ਪਤਾ, ਸਾਡਾ ਪੇਂਡੂ ਸੱਭਿਆਚਾਰ ਹੈ, ਤੇ ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਹੜੇ ਖਾਸ ਕਰਕੇ ਸਾਡੇ ਪੇਂਡੂ ਰੀਤੀ ਰਿਵਾਜ਼ਾਂ ਨਾਲ ਜੁੜੇ ਹੋਏ ਨੇ। ਅੱਜ ਜਦੋਂ ਸੋਹਿਲਾ ਸਾਹਿਬ ਦਾ ਪਾਠ ਕਰਨੇ ਆ, ਤੇ ਇੱਕ ਬਚਨ ਆਉਂਦਾ, ਘਰ ਘਰ ਇਹੋ ਪਹੁੰਚਾ। ਭਾਵੇਂ ਕਈ ਵਾਰੀ ਸੱਜਣ ਇਹਦਾ ਪਾਠ ਕਰ ਦਿੰਦੇ ਨੇ ਪਹੁੰਚਾ, ਹੁਣ ਪਹੁੰਚਾ ਵਿੱਚ ਤੇ ਪਹੁੰਚਾ ਵਿੱਚ ਬੜਾ ਅੰਤਰ ਹੈ।
ਉੱਤੇ ਟਿੱਪੀ ਲੱਗੀ ਨਹੀਂ। ਘਰ ਘਰ ਇਹੋ ਪਹੁੰਚਾ ਤੇ ਮੈਂ ਅਰਜ਼ ਕਰਾਂ, ਪਹੁੰਚਾ ਦਾ ਅਰਥ ਹੁੰਦਾ ਪਹੁੰਚਾ ਹੋਣਾ। ਅਸੀਂ ਪਿੰਡਾਂ ਵਿਚ ਅਕਸਰ ਪੜ੍ਹਦੇ ਸੁਣਦੇ ਸਾਂ ਫਲਾਣੇ ਦੇ ਘਰ ਵਿਚ ਉਹਦੇ ਵਿਆਹ ਤੋਂ ਪਹਿਲਾਂ ਪੋਚਾ ਆ ਗਿਆ, ਸਾਹਿਬ ਚਿੱਠੀ ਆ ਗਈ ਹੈ। ਪੋਚਾ ਸ਼ਬਦ ਬੜਾ ਪੇਂਡੂ ਏ ਤੇ ਖਾਸ ਕਰਕੇ ਇਹ ਬਾਹਰ ਦੇ ਇਲਾਕੇ ਵੀ ਸ਼ਬਦ ਵਰਤਿਆ ਜਾਂਦਾ ਹੈ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਸੀ। ਉਸ ਧਰਤੀ ਤੇ ਕਈ ਐਸੇ ਸ਼ਬਦ ਨੇ ਜਿਹੜੇ ਸਾਡੇ ਸਭਿਆਚਾਰ ਨਾਲ ਬੜੇ ਮੇਲ ਪੈ ਖਾਂਦੇ। ਹਜ਼ੂਰ ਨੇ, ਗੁਰੂ ਰਾਮਦਾਸ ਜੀ ਨੇ ਘੋੜੀਆਂ ਉਚਾਰਨ ਕੀਤੀਆਂ ਤੇ ਸਾਧ ਸੰਗਤ ਅਕਸਰ ਜਦੋਂ ਬੱਚੇ ਦੀ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਪੰਜਾਬੀਆਂ ਵਿਚ ਇੱਕ ਰਿਵਾਜ ਹੈ, ਪੰਜਾਬ ਦਾ ਸਭਿਆਚਾਰ ਹੈ, ਬੱਚੇ ਦੀ ਸ਼ਾਦੀ ਹੋਵੇ, ਵਿਆਹ ਹੋਵੇ ਤੇ ਉਹਦੀ ਬਰਾਤ ਚੜ੍ਹਨ ਤੋਂ ਪਹਿਲਾਂ ਉਹਨੂੰ ਘੋੜੀ ਚਾੜਿਆ ਜਾਂਦਾ ਸੀ ਤੇ ਉਸ ਵਕਤ ਭੈਣਾਂ ਨੇ ਕੀ ਕਰਨਾ, ਉਸ ਘੋੜੀ ਦੀਆਂ ਵਾਗਾਂ ਗੁੰਦਣੀਆਂ ਤੇ ਜਦੋਂ ਵਾਗਾਂ ਗੁੰਦਣੀਆਂ ਤੇ ਉਦੋਂ ਉਹਨਾਂ ਨੇ ਨਾਲ ਫਿਰ ਗੀਤ ਗਾਣੇ ਸੁਹਾਗ ਦੇ ਪ੍ਰੇਮ ਨਾਲ ਭਿੱਜ ਕੇ ਵੀਰ ਨੂੰ ਘੋੜੀ ਚਲਾਉਂਦਿਆਂ ਉਹਦੀਆਂ ਘੋੜੀਆਂ ਗਾਣੀਆਂ ਤੇ ਗੁਰੂ ਰਾਮਦਾਸ ਜੀ ਨੇ ਸ਼ਬਦ ਲੈ ਲਿਆ। ਕਹਿਣ ਲੱਗੇ, ਸੱਜਣਾ ਤੇਰੀ ਸ਼ਾਦੀ ਏ, ਜਾਂ ਇਉਂ ਕਹਿ ਲਓ ਵੀਰ ਭੈਣ ਕੱਥੇ ਨੂੰ ਉਪਦੇਸ਼ ਦਿੱਤਾ। ਕਹਿਣ ਲੱਗਾ, ਤੂੰ ਘੋੜੀ ਤੇ ਚੜ੍ਹੇ ਏ, ਭੈਣ ਤੇਰੀ ਘੋੜੀ ਪਈ ਗਾਉਂਦੀ ਏ, ਪਰ ਕਦੀ ਮਨ ਵੀ ਸੋਚੀ ਘੋੜੀ ਤੇ ਕਾਸ ਨੂੰ ਚੜ੍ਹੀਦਾ? ਤੇ ਅੱਗੋ ਜਗਿਆਸੂ ਨੇ ਕਿਹਾ, ਗੁਰੂ ਰਾਮਦਾਸ ਜੀ ਘੋੜੀ ਤੇ ਇਸ ਕਰਕੇ ਚੜ੍ਹੀਦਾ ਕਿਉਂਕਿ ਸਬਰ ਤੈਅ ਕਰਨਾ ਤੇ ਪੁਰਾਤਨ ਸਮੇਂ ਵਿਚ ਬਰਾਤਾਂ ਵੀ ਘੋੜੀਆਂ ਤੇ ਜਾਂਦੀਆਂ ਸਨ। ਘੋੜੀ ਤੇ ਇਸ ਕਰਕੇ ਚੜ੍ਹੇ ਆ ਕਿਉਂਕਿ ਸਬਰ ਕਰਕੇ ਮੰਜ਼ਿਲ ਤੇ ਪਹੁੰਚਣਾ। ਸਾਹਿਬ ਕਹਿਣ ਲੱਗੇ, ਉਹ ਭਲਿਆ ਇੱਕ ਘੋੜੀ ਹੋਵੇ ਜਿਹਦੇ ਤੇ ਚੜ੍ਹ ਕੇ ਤੂੰ ਕੇਵਲ ਇਸ ਦੁਨੀਆਂ ਦਾ ਪੈਂਡਾ ਤੈਅ ਕਰਨਾ, ਪਰ ਕਦੀ ਮਨ ਵੀ ਸੋਚੀ ਤੇਰਾ ਸਰੀਰ ਵੀ ਇੱਕ ਘੋੜੀ ਏ, ਤੇਰੀ ਆਤਮਾ ਨੇ ਇਹਦੇ ਤੇ ਸਬਰ ਕਰਨਾ ਤੇ ਕਿੰਨਾ ਚੰਗਾ ਹੋਵੇ ਇਸ ਘੋੜੀ ਦੇ ਨਿਕਲਣ ਤੋਂ ਪਹਿਲਾਂ ਤੂੰ ਆਪਣੀ ਮੰਜ਼ਿਲ ਤੇ ਕਿਉਂ ਨਾ ਪਹੁੰਚ ਜਾਏ। ਤੇਰਾ ਸਰੀਰ ਇੱਕ ਘੋੜੀ ਏ, ਸਾਹਿਬ ਕਹਿ ਰਹੇ ਨੇ ਤਨ ਧਨ ਜੇ ਤਉ ਕੋ ਦਿਓ। ਪਹਿਲਾਂ ਮੈਂ ਤਨ ਤੋਂ ਆਰੰਭ ਕੀਤੀ ਏ ਅਰਜ਼। ਕਹਿਣ ਲੱਗੇ, ਤੇਰਾ ਸਰੀਰ ਘੋੜੀ ਏ, ਗੁਰੂ ਰਾਮਦਾਸ ਦਾ ਬਚਨ ਹੁੰਦਾ ਹੈ ਦੇਹ ਤੇਜਣ ਜੀ ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁਨ ਪਾਇਆ ਰਾਮ। ਸਾਹਿਬ ਦਾ ਬਚਨ ਹੈ ਦੇਹ ਤੇਜਣ ਜੀ, ਤੇਜਣ ਦਰ ਤੇ ਘੋੜੀ। ਭਗਤ ਧੰਨੇ ਨੇ ਵੀ ਇੱਕ ਬਚਨ ਕਿਹਾ ਨਾ, ਇੱਕ ਤਾਜਣ ਤੁਰੀ ਚੰਗੇਰੀ। ਸਾਹਿਬ ਕਹਿਣ ਲੱਗੇ, ਤੇ ਦੇਹ ਤੇਜਣ ਜੀ ਰਾਮ ਉਪਾਇਆ ਰਾਮ, ਮੇਰੇ ਸੋਹਣੇ ਵਾਹਿਗੁਰੂ ਨੇ ਨਾ ਤੈਨੂੰ ਤਨ ਇੱਕ ਘੋੜੀ ਦਿੱਤੀ ਏ। ਤੇ ਅਗਲਾ ਬਚਨ ਕੀਤਾ, ਧਨ ਮਾਨਸ ਜਨਮ ਪੁਨ ਪਾਇਆ ਰਾਮ, ਦੇਖ ਆ ਮਾਲਕ ਨੇ ਬਖਸ਼ਿਸ਼ ਕੀਤੀ, ਤੂੰ ਧੰਤਾ ਚ ਹੋ ਗਏ, ਤੈਨੂੰ ਮਨੁੱਖਾ ਦੇਹ ਮਿਲ ਗਈ। ਹਜ਼ੂਰ, ਕੇਵਲ ਮਨੁੱਖਾ ਦੇਹੀ ਧੰਤਾ ਚ ਹੋ ਗਏ? ਤੇ ਗੁਰੂ ਰਾਮਦਾਸ ਜੀ ਨੇ ਫਿਰ ਇਸ ਗੱਲ ਨੂੰ ਖੋਲ ਦਿੱਤਾ। ਕਹਿਣ ਲੱਗੇ, ਮੈਂ ਮਾਨਸ ਦੇਹੀ ਉਸ ਨੂੰ ਧਨ ਕਹਿਣਾ ਜਿਹਨੇ ਆਪਣੀ ਦੇਹੀ ਨੂੰ ਨਾਮ ਜਪ ਕੇ ਕੰਚਨ ਦੀ ਤਰ੍ਹਾਂ ਸ਼ੁੱਧ ਕਰ ਲਿਆ, ਤੇ ਜਿਹੜੀ ਦੇਹੀ ਨਾਮ ਵਿੱਚ ਚਲੂਲੀ ਗਈ ਉਹ ਆਪਦੀ ਧਨ ਏ, ਤੇ ਜਿਹੜੀ ਦੇਹੀ ਨਾਮ ਵਿੱਚ ਨਹੀਂ ਰੰਗੀ ਉਹ ਤਾਂ ਦੁਨੀਆਂ ਤੇ ਆਇਆ ਹੋਇਆ ਵਿਅਰਥ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਮਾਨਸ ਦੇਹ ਬਡਪੁੰਨੇ ਪਾਇਆ, ਪਿਆਰਿਆ ਯਾਦ ਰੱਖ ਬੜੀ ਉਸ ਮਾਲਕ ਦੀ ਕਿਰਪਾ ਨਾਲ ਮਿਲੀ ਆ, ਮਾਨਸ ਦੇ ਵਡਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ। ਸਾਹਿਬ ਜੀ ਕਹਿੰਦੇ ਨੇ ਕਿ ਗੁਰਮੁਖ ਜਾਣੇ ਰੱਬ ਦੇ ਪਿਆਰੇ ਨੇ ਗੁਰਮੁਖ ਰੰਗ ਚਲੂਲਾ ਪਾਵੇ, ਹਰ 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 ਨਵ ਰੰਗੜੀਆ। ਅਸਲ ਵਿੱਚ ਉਹ ਦੇਹੀ ਪਵਿੱਤਰ ਉਹ ਪਰਵਾਨ ਏ ਜਿਸ ਗੁਰਮੁਖ ਨੇ ਆਪਣੀ ਦੇਹੀ ਨੂੰ ਨਾਮ ਵਿੱਚ ਰੰਗ ਲਏ। ਇਹਦਾ ਮਤਲਬ ਦੇਹ ਇੱਕ ਘੋੜੀ ਏ, ਇਹਦੇ ਉੱਤੇ ਆਤਮਾ ਨੇ ਸਬਰ ਕਰਨਾ ਤੇ ਪਹੁੰਚਣਾ ਪ੍ਰੀਤਮ ਦੇ ਦੇਸ਼ ਨੂੰ। ਤੇ ਉਹ ਕਿੰਨਾ ਮੰਦ ਭਾਗਾ ਬੰਦਾ ਹੋਵੇਗਾ ਜਿਹਨੂੰ ਘੋੜੀ ਮਿਲੀ ਹੋਵੇ, ਸਬਰ ਕਰ ਲਈ, ਤੂੰ ਮੰਜ਼ਿਲ ਤੇ ਪਹੁੰਚਣਾ ਤੇ ਉਸੇ ਘੋੜੀ ਨੂੰ ਆਪਣੇ ਪਿੰਡ ਦੇ ਵਿੱਚ ਹੀ ਘੁਮਾਉਂਦਾ ਰਹੇ ਤੇ ਆਪਣੀ ਮੰਜ਼ਿਲ ਤੇ ਪਹੁੰਚੇ ਨਾ, ਉਧਰੋਂ ਸਮਾਂ ਆ ਜਾਏ ਵੀ ਸੱਜਣਾ ਲਿਆ ਜਿਹੜੀ ਘੋੜੀ ਤੈਨੂੰ ਦਿੱਤੀ ਸੀ ਵਾਪਸ ਕਰ ਦੇ। ਕਿੰਨਾ ਕੁ ਬਦਕਿਸਮਤ ਉਹ ਮਨੁੱਖ ਹੋਵੇਗਾ ਜਿਹੜਾ ਸਬਰ ਤੇ ਵੀ ਨਾ ਪਹੁੰਚੇ ਤੇ ਸਬਰ ਤੋਂ ਪਹਿਲਾਂ ਉਹਦੇ ਤੋਂ ਘੋੜੀ ਖੋ ਲਈ ਜਾਏ। ਸਾਹਿਬ ਕਹਿੰਦੇ ਨੇ, ਦੇਖ ਘੋੜੀ ਏ, ਇਹ ਕਿੰਨਾ ਕੁ ਪਵਿੱਤਰ ਏ ਸਰੀਰ। ਭਾਈ ਸਾਹਿਬ, ਭਾਈ ਗੁਰਦਾਸ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਤੇ ਭਾਈ ਗੁਰਦਾਸ ਇੰਨਾ ਕੁ ਸੂਕਸ਼ਮ ਚਲੇ ਜਾਂਦੇ ਨੇ ਨਾ, ਕਈ ਵਾਰੀ ਸੋਚ ਕੇ ਪੜ੍ਹ ਕੇ ਹੈਰਾਨ ਹੋ ਜਾਈਦਾ। ਭਾਈ ਗੁਰਦਾਸ, ਤੂੰ ਬੰਦੇ ਨੂੰ ਸਿੱਖ ਨੂੰ ਕਿੰਨਾ ਕੁ ਸ਼ੁਕਰਾਨੇ ਵੀ ਜੋੜਨਾ ਚਾਹੁੰਦੇ। ਭਾਈ ਸਾਹਿਬ ਦੀ ਪੌੜੀ ਅੱਜ ਮੈਂ ਪੜ੍ਹੀ, ਉਹਨਾਂ ਨੇ ਬੜੇ ਪਿਆਰੇ ਬਚਨ ਕਹੇ। ਭਾਈ ਸਾਹਿਬ ਨੇ ਵੀ ਤਨ ਦੀ ਗੱਲ ਕੀਤੀ, ਪਹਿਲਾਂ ਆਪਾਂ ਕੇਵਲ ਤਨ ਦੀ ਗੱਲ ਕਰ ਰਹੇ ਹਾਂ, ਤਨ ਉਸ ਮਾਲਕ ਨੇ ਦਿੱਤਾ ਤੇ ਮੈਂ ਸਿਰਫ ਇਸ ਪੱਖ ਤੋਂ ਕੇਵਲ ਅਰਜ਼ ਕਰਨੀ ਏ, ਤਨ ਲੈ ਕੇ ਆਪਾਂ ਸ਼ੁਕਰਾਨਾ ਕਿਵੇਂ ਕਰਨਾ। ਇਹ ਪੱਖ ਨਹੀਂ ਲੈਣਾ ਅੱਜ ਕਿ ਜਿਹੜਾ ਤਨ ਨਹੀਂ ਜਪਦਾ ਉਹ ਕਿੰਨਾ ਕੁ ਮੰਦਾ, ਕਿਉਂਕਿ ਅੱਗੇ ਹਜ਼ੂਰ ਨੇ ਸ਼ਲੋਕਾਂ ਵਿੱਚ ਉਹਦਾ ਜ਼ਿਕਰ ਕਰਨਾ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ ਰਕਤ ਬਿੰਦ ਕਰ ਨਿਮਿਆ, ਬਚਨ ਕੀਤਾ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਤਿੰਨ ਸ਼ਬਦ ਵਰਤੇ ਨੇ ਤੇ ਇੱਕ ਇੱਕ ਪੰਕਤੀ ਵੱਲ ਧਿਆਨ ਦੇ। ਕਹਿੰਦੇ ਨੇ ਤੇਰਾ ਤਨ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤਨ ਧਨ ਜੈ ਤੋ ਕਹੋ ਦਿਓ, ਤਨ ਪਤਾ ਕਿਵੇਂ ਬਣਿਆ? ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਮਾਤਾ ਦੇ ਉਧਰ ਵੀ ਜਦੋਂ ਨਿਵਾਸ ਹੋਇਆ ਤੇ ਹਰ ਇੱਕ ਨਾਲ ਇਹ ਘਟਨਾ ਵਾਪਰੀ। ਇਹ ਹਕੀਕਤ ਏ, ਕੇਵਲ ਇੱਕ ਅੱਧੇ ਮਨੁੱਖ ਨਾਲ ਨਹੀਂ, ਸਤਿਗੁਰੂ ਗੁਰੂ ਕਾ ਪਿਆਰਾ ਸਿੱਖ ਭਾਈ ਗੁਰਦਾਸ ਕਹਿ ਰਿਹਾ, ਬਚਨ ਪਿਆ ਕਰਦਾ, ਰਕਤ ਬਿੰਦ ਕਰ ਨਿਮਿਆ ਚਿੱਤਰ, ਚਿੱਤਰ ਦਾ ਅਰਥ ਨਕਸ਼ਾ। ਕਦੀ ਦੇਖੀ ਮਾਲਕ ਨੇ ਤੇਰੇ ਤਨ ਦਾ ਨਕਸ਼ਾ ਕਿਹੋ ਜਿਹਾ ਬਣਾਇਆ? ਤੇ ਅੱਗੇ ਕਹਿੰਦੇ ਨੇ ਚਿਲਿੱਤਰ, ਚਿਲਿੱਤਰ ਦਾ ਅਰਥ ਹੁੰਦਾ ਬੜਾ ਅਸਚਰਜ, ਬੜਾ ਇਹ ਹੈਰਾਨੀ ਜਨਕ, ਰਕਤ ਬਿੰਦ ਕਰ ਨਿਮਿਆ ਚਿੱਤਰ ਚਿਲਿੱਤਰ ਬਚਿੱਤਰ ਬਣਾਇਆ। ਤੇ ਜਦੋਂ ਇਸ ਨਕਸ਼ੇ ਨੂੰ ਆਪਾਂ ਬੜੀ ਸੂਕਸ਼ਮ ਨਾਲ ਦੇਖਦੇ ਹਾਂ ਤੇ ਭਾਈ ਗੁਰਦਾਸ ਕਹਿੰਦੇ ਨੇ ਉਸੇ ਵਕਤ ਜਿਹੜੇ ਹੋਸ਼ ਏ, ਉਸੇ ਵਕਤ ਜਿਹੜੀ ਸੁਰਤ ਏ, ਹੈਰਾਨ ਹੋ ਜਾਂਦੀ। ਰਕਤ ਬਿੰਦ ਕਰ ਨਿਮਿਆ ਚਿੱਤਰ ਚਿਲਿੱਤਰ ਬਚਿੱਤਰ ਬਣਾਇਆ। ਅੱਗੇ ਕਹਿਣ ਲੱਗੇ ਗਰਭ ਕੁੰਡ ਵਿੱਚ ਰੱਖਿਆ ਤੇ ਫਿਰ ਕੀਤਾ ਕਿ ਇਹ ਜੀਉ ਪਾਏ ਤਨ ਦੇ ਸਜਾਇਆ। ਉਸ ਮਾਲਕ ਨੇ ਤੈਨੂੰ ਗਰਭ ਕੁੰਡ ਵਿੱਚ ਰੱਖ ਕੇ ਉਸ ਅੱਗ ਵਿੱਚ ਤੇਰੇ ਤਨ ਨੂੰ ਸਜਾ ਦਿੱਤਾ। ਤੇ ਜਦੋਂ ਤੇਰੇ ਤਨ ਨੂੰ ਸਜਾਇਆ ਹੈ ਨਾ, ਉਹਨੇ ਆਪਣੇ ਵੱਲੋਂ ਇਹਦੇ ਵਿੱਚ ਜਿੰਦ ਚੁਕਾ ਦਿੱਤੀ। ਅਗਲੀ ਗੱਲ ਭਾਈ ਗੁਰਦਾਸ ਨੇ ਕਹੀ, ਕਹਿਣ ਲੱਗੇ ਫਿਰ ਉਸ ਮਾਲਕ ਨੇ ਕੀਤਾ ਕੀ ਏ? ਕੇਵਲ ਇਹ ਨਹੀਂ, ਉਸ ਵਾਹਿਗੁਰੂ ਨੇ ਹੋਰ ਤੇਰੇ ਤੇ ਬਖਸ਼ਿਸ਼ ਕੀਤੀ। ਜਦੋਂ ਉਹਨੇ ਗਰਭ ਕੁੰਡ ਵਿੱਚ ਰੱਖਿਆ ਤੇ ਜੀਉ ਪਾਏ ਤਨ ਦੇ ਸਜਾਇਆ। ਤੇ ਅੱਗੇ ਕਹਿੰਦੇ ਨੇ ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਤੇ ਜਦੋਂ ਆ ਪੰਕਤੀ ਪੜ੍ਹੀ ਤੇ ਇੱਕ ਮਨ ਵਿੱਚ ਇੰਨੀ ਕੁ ਉਸ ਵਕਤ ਆਈ, ਵਾਹ ਮੇਰੇ ਸਤਿਗੁਰੂ, ਤੇਰੇ ਸਿਧਾਂਤ ਵਿੱਚ ਕਿੰਨੀ ਕੁ ਸੂਕਸ਼ਮਤਾ ਹੈ। ਭਾਈ ਗੁਰਦਾਸ ਨੇ ਜਦੋਂ ਸਰੀਰ ਦੇ ਅੰਗਾਂ ਦੀ ਗਿਣਤੀ ਕੀਤੀ, ਕਹਿਣ ਲੱਗੇ ਮੂੰਹ ਅੱਖੀ ਦੇ, ਮੂੰਹ ਦਿੱਤਾ ਖਾਣ ਨੂੰ, ਅੱਖਾਂ ਦਿੱਤੀਆਂ ਦੇਖਣ ਨੂੰ, ਮੂੰਹ ਅੱਖੀ ਦੇ ਨੱਕ ਕੰਨ, ਨੱਕ ਦਿੱਤਾ ਸੁੰਘਣ ਨੂੰ, ਹੱਥ ਦਿੱਤੇ ਕੰਮ ਕਰਨ ਨੂੰ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ, ਪੈਰ ਦਿੱਤੇ ਚੱਲਣ ਨੂੰ, ਦੰਦ ਤੈਨੂੰ ਵਾਹਿਗੁਰੂ ਨੇ ਦੰਦ ਦਿੱਤੇ ਚਬਾਣ ਨੂੰ। ਭਾਈ ਗੁਰਦਾਸ ਨੇ ਜਦੋਂ ਅੰਗਾਂ ਦੀ ਗਿਣਤੀ ਕੀਤੀ ਤੇ ਕੇਵਲ ਦੰਦਾਂ ਤੇ ਆ ਕੇ ਗੱਲ ਮੁਕਾਈ ਨਹੀਂ, ਕਹਿਣ ਲੱਗੇ ਸੱਜਣਾ ਜਿਹੜੇ ਸੋਹਣੇ ਕੇਸ ਰੱਬ ਨੇ ਦਿੱਤੇ ਨੇ ਇਹ ਵੀ ਮੇਰੇ ਮਾਲਕ ਦੀ ਦਿੱਤੀ ਹੋਈ ਦਾਤ। ਇਹਦਾ ਮਤਲਬ ਕੇਸਾਂ ਨੂੰ ਭਾਈ ਗੁਰਦਾਸ ਨੇ ਅੰਗਾਂ ਵਿੱਚ ਗਿਣਿਆ। ਉਹਨਾਂ ਨੇ ਜਿੱਥੇ ਮੂੰਹ ਨੂੰ, ਨੱਕ ਨੂੰ, ਦੰਦ ਨੂੰ, ਕੰਨ ਨੂੰ, ਜੀਭ ਨੂੰ ਜਾਂ ਹੱਥਾਂ ਪੈਰਾਂ ਦੀ ਗਿਣਤੀ ਕੀਤੀ ਤੇ ਭਾਈ ਗੁਰਦਾਸ ਹੋਰਾਂ ਨੇ ਖਾਸ ਕਰਕੇ ਕੇਸਾਂ ਦੀ ਵੀ ਵਿੱਚ ਗਿਣਤੀ ਕਰ ਦਿੱਤੀ। ਇਹਦਾ ਮਤਲਬ ਇਹਨੂੰ ਅੰਗਾਂ ਦੇ ਬਰਾਬਰ ਜਾਣੀ, ਮੂੰਹ ਅੱਖੀ, ਨੱਕ, ਹੱਥ, ਕੰਨ, ਦੰਦ ਵਾਲ, ਉਸਨੇ ਮਾਲਕ ਨੇ ਦੰਦ ਦਿੱਤੇ, ਕੇਸ ਦਿੱਤੇ। ਤੇ ਭਾਈ ਸਾਹਿਬ ਅਗਲਾ ਬਚਨ ਕਰਦੇ ਨੇ, ਕਹਿੰਦੇ ਕੇਵਲ ਮੂੰਹ, ਅੱਖਾਂ, ਨੱਕ, ਕੰਨ, ਹੱਥ, ਪੈਰ ਨਹੀਂ, ਉਹਨੇ ਤਨ ਦਿੰਦਿਆਂ ਇੱਕ ਹੋਰ ਕਿਰਪਾ ਕਰ ਦਿੱਤੀ, ਦ੍ਰਿਸ਼ਟ, ਸ਼ਬਦ, ਗਤ, ਸੁਰਤ, ਲਿਵ, ਰਾਗ, ਰੰਗ, ਰਸ, ਪਰਸ ਸੁਹਾਇਆ। ਹੁਣ ਜਦੋਂ ਇਸ ਪੰਕਤੀ ਨੂੰ ਪੜ੍ਹਿਆ, ਉਹਨਾਂ ਨੇ ਫਿਰ ਇਸ ਪੰਕਤੀ ਵਿੱਚ ਹੋਰ ਗੱਲ ਬੜੀ ਸੂਕਸ਼ਮ ਕਹੀ, ਕਹਿਣ ਲੱਗੇ ਦ੍ਰਿਸ਼ਟ, ਦ੍ਰਿਸ਼ਟ ਦਾ ਅਰਥ ਹੁੰਦਾ ਹੈ ਦੇਖਣਾ। ਵੈਸੇ ਜੇ ਪੁੱਛੀਏ ਭਾਈ ਗੁਰਦਾਸ ਤੁਸੀਂ ਪਹਿਲੀ ਪੰਕਤੀ ਵਿੱਚ ਅੱਖਾਂ ਦੀ ਗੱਲ ਕਰ ਦਿੱਤੀ, ਹੁਣ ਦ੍ਰਿਸ਼ਟ ਸ਼ਬਦ ਕਿਉਂ ਵਰਤਿਆ ਹੈ? ਕਹਿਣ ਲੱਗੇ ਕੱਲੀਆਂ ਅੱਖਾਂ ਨਹੀਂ ਬਣਾਈਆਂ, ਕਈ ਵਾਰੀ ਕਈ ਲੋਕਾਂ ਦੀਆਂ ਅੱਖਾਂ ਹੁੰਦੀਆਂ ਨੇ ਪਰ ਅੱਖਾਂ ਵਿੱਚ ਵੇਖਣ ਵਾਲੀ ਜੋਤ ਨਹੀਂ। ਰੱਬ ਨੇ ਕੇਵਲ ਵੇਖਣ ਵਾਲੀ ਅੱਖ ਨਹੀਂ ਬਣਾਈ, ਉਹਨੇ ਵਿੱਚ ਅੱਖ ਵੇਖਣ ਵਾਲੀ ਤਾਕਤ ਵੀ ਪੈਦਾ ਕਰ ਦਿੱਤੀ। ਕਹਿਣ ਲੱਗੇ ਦ੍ਰਿਸ਼ਟ ਸ਼ਬਦ, ਸ਼ਬਦ ਦਾ ਅਰਥ ਕੰਨਾਂ ਨਾਲ, ਉਹਨੇ ਕੇਵਲ ਕੰਨ ਨਹੀਂ ਬਣਾਏ, ਕੰਨਾਂ ਵਿੱਚ ਸੁਣਦੀ ਉਹ ਸ਼ਕਤੀ ਭਰ ਦਿੱਤੀ ਜਿਨ੍ਹਾਂ ਰਾਹੀਂ ਆਪਾਂ ਸੁਣ ਸਕਦੇ ਹਾਂ। ਹੁਣ ਕਈ ਵਾਰੀ ਕਈ ਲੋਕਾਂ ਦੇ ਕੰਨ ਹੈਣ ਪਰ ਸੁਣਨ ਵਾਲੀ ਤਾਕਤ ਨਹੀਂ। ਭਾਈ ਸਾਹਿਬ ਕਹਿਣ ਲੱਗੇ ਦ੍ਰਿਸ਼ਟ ਸ਼ਬਦ, ਗਤ, ਸੁਰਤ, ਲਿਵ, ਗਤ ਦਰਦ ਹੁੰਦਾ ਛੂਹਣਾ। ਦੇਖ ਇਹ ਮਾਲਕ ਨੇ ਕਿਹੋ ਜਿਹੀ ਤੇਰੇ ਅੰਦਰ ਤਾਕਤ ਪਾਈ, ਜਦੋਂ ਤੇਰੇ ਪੈਰ ਦੇ ਅੰਗੂਠੇ ਨੂੰ ਵੀ ਕੋਈ ਛੂੰਹਦਾ ਹੈ ਤੇ ਤੇਰੇ ਮਨ ਨੂੰ ਉਸੇ ਵਕਤ ਪਤਾ ਲੱਗ ਜਾਂਦਾ ਕਿ ਮੇਰੇ ਅੰਤ ਨੂੰ ਕਿਸੇ ਨੇ ਟੱਚ ਕੀਤਾ ਹੈ। ਯਾਦ ਰੱਖੀ, ਛੂਹਣ ਨਾਲ ਜਿਹੜਾ ਪਤਾ ਲੱਗਦਾ ਇਹ ਤਾਕਤ ਵੀ ਮੇਰੇ ਮਾਲਕ ਨੇ ਪਾਈ ਹੋਈ। ਹੁਣ ਕਈ ਵਾਰੀ ਤੱਕਦੇ ਹਾਂ, ਕਈ ਤਨ ਐਸੇ ਨੇ, ਮਨੁੱਖ ਐਸੇ ਹੁੰਦੇ ਨੇ, ਉਹਨਾਂ ਦੀਆਂ ਲੱਤਾਂ ਖਤਮ ਹੋ ਜਾਂਦੀਆਂ ਨੇ, ਭਾਵੇਂ ਉਹਨਾਂ ਦੇ ਤਨ ਤੇ ਲੱਤਾਂ ਉੱਪਰ ਜਿਤਨਾ ਮਰਜ਼ੀ ਕੋਈ ਭਾਰ ਪਾਏ, ਉਸ ਤਨ ਨੂੰ ਖਿੱਚੇ, ਉਸ ਤਨ ਨੂੰ ਭਾਵੇਂ ਕੋਈ ਸੂਈ ਵੀ ਚਬੋ ਦੇਵੇ, ਉਹਨੂੰ ਪਤਾ ਨਹੀਂ ਲੱਗਦਾ। ਭਾਈ ਗੁਰਦਾਸ ਕਹਿੰਦੇ ਨੇ ਇਹ ਵੀ ਤਾਂ ਮਾਲਕ ਦੀ ਕਿਰਪਾ ਹੈ ਨਾ, ਤੇਰੇ ਤਨ ਦੀ ਚਮੜੀ ਨੂੰ ਕਦੀ ਵੀ ਕੋਈ ਚੀਜ਼ ਛੂਵੇ ਤੇ ਤੇਰੇ ਮਨ ਨੂੰ ਉਸੇ ਵਕਤ ਪਤਾ ਲੱਗ ਜਾਂਦਾ। ਦ੍ਰਿਸ਼ਟ ਸ਼ਬਦ ਗਤ ਸੁਰਤ ਲਿਵ, ਫਿਰ ਉਹਨੇ ਤੈਨੂੰ ਸੁਰਤ ਦਿੱਤੀ ਏ ਜਿਹਦੇ ਨਾਲ ਤੂੰ ਕੁਝ ਅਨੁਭਵ ਕਰ ਸਕਣਾ ਹੈ। ਤੇ ਅਗਲਾ ਸ਼ਬਦ ਹੈ ਲਿਵ। ਹੁਣ ਲਿਵ ਸ਼ਬਦ ਦੇ ਅਰਥ ਭਾਈ ਵੀਰ ਸਿੰਘ ਹੋਰਾਂ ਨੇ ਕੀਤੇ ਨੇ। ਲਿਵ ਦਾ ਮਤਲਬ ਉਹ ਵੀ ਜਿਹੜਾ ਸੁਰਤ ਅੰਦਰ ਅਨੁਭਵ ਕਰਨ ਦੀ ਤਾਕਤ ਦਿੰਦਾ। ਭਾਈ ਸਾਹਿਬ ਜੀ ਕਹਿ ਰਹੇ ਨੇ ਦ੍ਰਿਸ਼ਟ ਸ਼ਬਦ ਗਤ ਸੁਰਤ ਲਿਵ, ਤੇ ਅਗਲੀ ਬਚਨ ਉਹਨਾਂ ਨੇ ਕੀਤਾ ਰਾਜ ਰੰਗ ਰਸ ਪਰਸ਼ ਲੁਭਾਇਆ, ਉਹਨੇ ਸੁਣਨ ਵਾਸਤੇ ਤੈਨੂੰ ਰਾਗ ਦਿੱਤੇ, ਚੱਖਣ ਲਈ ਰਸ ਦਿੱਤੇ। ਤੇ ਅੱਗੇ ਫਿਰ ਭਾਈ ਸਾਹਿਬ ਨੇ ਜਦੋਂ ਗੱਲ ਕੀਤੀ ਜਿਸ ਵਾਹਿਗੁਰੂ ਨੇ ਇੰਨਾ ਤਨ ਦਿੱਤਾ, ਕਹਿਣ ਲੱਗੇ ਉੱਤਮ ਕੁੱਲ ਉੱਤਮ ਜਨਮ। ਹੁਣ ਇੱਥੇ ਉੱਤਮ ਕੁੱਲ ਦਾ ਅਰਥ ਇਹ ਨਹੀਂ ਕਿ ਕਿਸੇ ਦਾ ਉੱਚੀ ਜਾਤ ਵੀ ਜਨਮ ਹੋ ਗਿਆ, ਇੱਥੇ ਉੱਤਮ ਕੁੱਲ ਦਾ ਅਰਥ ਦੇਖ ਪਿਆਰਿਆ ਤਨ ਤਾਂ ਹੋਰ ਵੀ ਬੜੇ ਨੇ ਪੰਛੀਆਂ ਦੇ ਪਸ਼ੂਆਂ ਦੇ, ਪਰ ਮੇਰੇ ਮਾਲਕ ਨੇ ਤੈਨੂੰ ਮਨੁੱਖਾ ਤਨ ਦੇ ਦਿੱਤਾ, ਇਸ ਕਰਕੇ ਤੇਰੀ ਕੁੱਲ ਉੱਤਮ ਹੈ, ਉੱਤਮ ਜਨਮ। ਤੇ ਦੇਖ ਤੈਨੂੰ ਉਹਨੇ ਮਾਨਸ ਦੇਈ ਉੱਤਮ ਦਿੱਤੀ, ਤੂੰ ਨਾਮ ਜਪ ਸਕਣਾ। ਉੱਤਮ ਕੁੱਲ ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ। ਤੇ ਅਗਲੇ ਵਚਨ ਭਾਈ ਸਾਹਿਬ ਨੇ ਕਹਿਣ ਲੱਗੇ ਬਲ ਬੁੱਧ, ਜਦੋਂ ਤੇਰੇ ਕੋਲ ਅਕਲ ਨਹੀਂ ਬਾਲ ਬੁੱਧ, ਮੂੰਹ ਦੁੱਧ ਦੇ, ਮੁੱਖ ਵਿੱਚ ਦੁੱਧ ਦਿੱਤਾ, ਮਲ ਮੂਤਰ ਸੂਤਰ ਵਿੱਚ ਆਇਆ। ਤੇ ਭਾਈ ਸਾਹਿਬ ਕਹਿੰਦੇ ਨੇ ਹੋਏ ਸਿਆਣਾ ਸਮਝਿਆ, ਜਦੋਂ ਸਿਆਣਾ ਹੋ ਗਿਆ ਕਰਤਾ ਛੱਡ ਕੀਤੇ ਲਪਟਾਇਆ। ਕਹਿਣ ਲੱਗੇ ਜਿਸ ਵਾਹਿਗੁਰੂ ਨੇ ਤਨ ਨੂੰ ਬਣਾਇਆ ਸੀ ਕਰਤਾ ਛੱਡ ਕੀਤੇ ਲਪਟਾਇਆ, ਉਹਨੂੰ ਭੁੱਲ ਗਿਆ ਤੇ ਉਹਦੇ ਬਣਾਏ ਹੋਏ ਤਨ ਨਾਲ ਕੇਵਲ ਨੇਹ ਪਾ ਕੇ ਬੈਠ ਗਿਆ। ਚਾਹੀਦਾ ਤੇ ਇਹ ਸੀ ਜਿਸ ਨੇ ਤਨ ਦਿੱਤਾ ਤੂੰ ਉਹਦੇ ਨਾਲ ਨੇਹ ਕਰ। ਇਸੇ ਕਰਕੇ ਹਜ਼ੂਰ ਕਹਿ ਰਹੇ ਨੇ ਤਨ ਧਨ ਜੇ ਤਉ ਕਉ ਦਿਓ ਤਾਂ ਸਿਉ ਨੇਹੋ ਨਾ ਕੀਰ। ਤੇ ਗੁਰੂ ਅਰਜਨ ਸਾਹਿਬ ਤਾਂ ਰੋਜ਼ ਕਹਿੰਦੇ ਨੇ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿੱਦਰ ਕਾਕੇ ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਂਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਜਿਹਦੀ ਕਿਰਪਾ ਨਾਲ ਤੇਰੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ, ਮੇਰੇ ਮਨਾ ਤੂੰ ਉਹਦੇ ਚਰਨਾਂ ਨਾਲ ਜੁੜ ਜਾ। ਤੇ ਅਖੀਰ ਵਿੱਚ ਕਹਿੰਦੇ ਨੇ ਪਿਆਰੇ ਯਾਦ ਰੱਖੀ ਉਸ ਮਾਲਕ ਨੂੰ ਚੇਤੇ ਕਰ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਸਾ ਸਾ ਸਿਮਰੋ ਕਬ ਉੱਚੇ, ਉਸ ਉੱਚੇ ਵਾਹਿਗੁਰੂ ਨੂੰ ਜਾ ਜਪ। ਸਾਹਿਬ ਕਹਿੰਦੇ ਨੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ, ਤਨ ਧਨ ਜੇ ਤੋ ਕਹੋ ਦਿਓ ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਇਹ ਸੋਹਣੀ ਦੇਹੀ ਦੇ ਦਿੱਤੀ ਹੈ। ਹਜ਼ੂਰ ਦੀ ਬਾਣੀ ਵਿੱਚ ਇਹੀ ਬਚਨ ਭਗਤ ਰਵਿਦਾਸ ਜੀ ਨੇ ਕੀਤਾ, ਕਹਿਣ ਲੱਗੇ ਦੁਰਲਭ ਜਨਮ ਪੁੰਨ ਫਲ ਪਾਇਓ, ਇਹ ਸਰੀਰ ਬੜਾ ਦੁਰਲਭੀ ਪਰ ਜੇ ਸ਼ੁਕਰ ਨਾ ਕੀਤਾ ਬਿਰਥਾ ਜਾਤ ਅਬਵੇਕੈ, ਅਬਵੇਕੈ ਦਰਸ ਨਾ ਗਿਆਨ ਤੋਂ ਬਿਨਾਂ ਬਿਰਥ ਚਲਾ ਜਾਏਗਾ। ਤੇ ਕਿਸੇ ਕਿਹਾ ਭਗਤ ਰਵਿਦਾਸ ਜੀ ਦੇਹੀ ਲੈ ਕੇ ਦੇਖੋ ਰਾਜ ਗੱਦੀ ਤਾਂ ਮੇਰੇ ਕੋਲੇ ਨਾ, ਦੇਹੀ ਲੈ ਕੇ ਮੇਰੇ ਕੋਲ ਦੁਨੀਆਂ ਦਾ ਹਰ ਸੁੱਖੇ। ਤੇ ਅੱਗੋਂ ਭਗਤ ਨੇ ਉੱਤਰ ਬਤਾ ਕੀ ਦਿੱਤਾ, ਕਹਿਣ ਲੱਗੇ ਜੇ ਦੇਹੀ ਲੈ ਕੇ ਤੂੰ ਇੰਦਰ ਦੇ ਬਰਾਬਰ ਵੀ ਰਾਜ ਕਾਇਮ ਕਰ ਲੈ, ਜੇ ਮੇਰਾ ਕਰਤਾ ਪੁਰਖ ਵਾਹਿਗੁਰੂ ਚੇਤੇ ਨਹੀਂ ਨਾ ਤੇ ਉਹ ਰਾਜ ਵੀ ਤੇਰਾ ਬਿਰਥ ਚਲਾ ਜਾਣਾ। ਭਗਤ ਸਾਹਿਬ ਨੇ ਬਚਨ ਕੀਤਾ ਦੁਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕੈ, ਰਾਜਾ ਇੰਦਰ ਸਮ ਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖੈ, ਜੇ ਵਾਹਿਗੁਰੂ ਦੀ ਭਗਤੀ ਨਹੀਂ ਤੇ ਪਿਆਰਿਆ ਇਸ ਨੇ ਬਿਰਥ ਚਲੇ ਜਾਣਾ। ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਤਨ ਉਹਨੇ ਦਿੱਤਾ, ਤੇ ਅਗਲਾ ਬਚਨ ਕੀਤਾ ਕਹਿਣ ਲੱਗੇ ਧਨ ਉਹਨੇ ਦਿੱਤਾ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਜੇ ਪੁੱਛੀਏ ਮਹਾਰਾਜ ਧਨ ਦੀ ਤੇ ਥਾਂ ਥਾਂ ਤੇ ਨਿਖੇਧੀ ਕੀਤੀ ਏ, ਪਰ ਅੱਜ ਸਤਿਗੁਰੂ ਨੇ ਕਿਰਪਾ ਕੀਤੀ ਕਿਹਨੇ ਧਨ ਵੀ ਇੰਨਾ ਮਾੜਾ ਨਹੀਂ, ਜਦੋਂ ਤੂੰ ਇਹਦੀ ਦੁਰਵਰਤੋਂ ਕਰਨਾ ਉਦੋਂ ਮਾੜਾ। ਭਗਤ ਸਾਹਿਬ ਦੀ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਕਬੀਰ ਸਾਹਿਬ ਨੇ ਨਾ ਕਿਤੇ ਤਾਂ ਇਸ ਧਨ ਨੂੰ ਕਿਹਾ ਇਹ ਸਰਪਣੀ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਸਰਪਣੀ ਤੇ ਉੱਪਰ ਨਹੀਂ ਬਲੀਆ, ਥੋੜਾ ਜਿਹਾ ਧਿਆਨ ਦੇ ਆ ਜੇ ਬ੍ਰਹਮਾ ਵਿਸ਼ਨ ਮਹਾਦੇਵ ਸ਼ਲੀਆ, ਇੱਥੇ ਮਾਇਆ ਨੂੰ ਕਹਿ ਦਿੱਤਾ ਹੈ ਸਰਪਣੀ। ਭਗਤ ਸਾਹਿਬ ਦੇ ਜਦੋਂ ਪੜ੍ਹੇ ਆਪਾਂ ਸਲੋਕ ਤੇ ਉੱਥੇ ਬਚਨ ਆਇਆ ਕਬੀਰ ਮਾਇਆ ਚੋਰਤੀ, ਕਹਿਣ ਲੱਗੇ ਮਾਇਆ ਤਾਂ ਚੋਰਤੀ ਏ, ਚੋਰੀ ਕਰਨ ਵਾਲੀ, ਹਜ਼ੂਰ ਦੀ ਬਾਣੀ ਪੜ੍ਹਦਿਆਂ ਬਚਨ ਆਇਆ ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਮਾਇਆ ਤਾਂ ਡੈਣ ਭਗਤ ਕਬੀਰ ਸਾਹਿਬ ਦੀ ਬਚਨ ਆਉਂਦੇ ਨੇ, ਨਾਕੋ ਕਾਟੀ ਕਾਨੋ ਕਾਟੀ, ਇੰਨੀ ਬੇਅਦਬੀ ਕੀਤੀ। ਫਿਰ ਜਦੋਂ ਅਸੀਂ ਪੜ੍ਹਦੇ ਹਾਂ ਸਾਹਿਬ ਕਹਿੰਦੇ ਨੇ ਮਾਇਆ ਕੋਈ ਨਾਗਨੀ ਜਗਤ ਰਹੀ ਲਪਟਾਏ, ਇਹ ਸ਼ਬਦ ਵਰਤੇ। ਪਰ ਅੱਜ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਇਸ ਬਚਨ ਦੀ ਵਿਆਖਿਆ ਕਰਨੀ, ਜਾ ਕੇ ਇਹ ਨਾ ਹੀ ਕਹਿਣ ਲੱਗੇ ਜਿਸ ਘਰ ਦੇ ਅੰਦਰ ਗ੍ਰਹਿ ਸ਼ੋਭਾ, ਘਰ ਦੇ ਅੰਦਰ ਦੌਲਤ ਨਹੀਂ, ਆਵਤ ਪਈਆ ਖੂਤੇ ਜਾਹੇ ਪਈਆ ਦਰਸ਼ਨ ਦਾ ਰਾਹੀ। ਕਹਿਣ ਲੱਗੇ ਜੇ ਵਾਹਿਗੁਰੂ ਤੂੰ ਕਿਸੇ ਨੂੰ ਦੌਲਤ ਨਹੀਂ ਦਿੱਤੀ, ਤੇ ਉੱਥੇ ਉਹਨਾਂ ਨੇ ਸ਼ਬਦ ਵਰਤਿਆ ਜੇ ਉਸ ਘਰ ਵਿੱਚ ਕੋਈ ਲੋੜਵੰਦ ਖਾਣ ਨੂੰ ਆਏ ਤੇ ਉਹ ਪੇਟ ਨੂੰ ਭੁੱਖਿਆਂ ਲੈ ਕੇ ਜਾਏਗਾ। ਤੇ ਭਗਤ ਸਾਹਿਬ ਨੇ ਬਚਨ ਕੀਤਾ, ਵਾਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ। ਇੱਥੇ ਧਨ ਨੂੰ ਸੁਹਾਗਣ ਕਹਿ ਦਿੱਤਾ, ਪਹਿਲਾਂ ਉਹਨੂੰ ਚੋਰਤੀ ਕਿਹਾ, ਡੈਣ ਕਿਹਾ, ਸਪਨੀ ਕਿਹਾ, ਨਾਗਣੀ ਕਿਹਾ, ਤੇ ਇੱਥੇ ਕਬੀਰ ਸਾਹਿਬ ਕਹਿਣ ਲੱਗੇ ਉਹ ਸੁਹਾਗਣ ਏ। ਇਹਦਾ ਅਰਥ ਫਿਰ ਭਗਤ ਸਾਹਿਬ ਦੀ ਬਾਣੀ ਵਿੱਚੋਂ ਵੇਖਣਾ ਪਏਗਾ ਕਿ ਭਗਤ ਜੀ ਡੈਣ ਸਰਪਣ ਇਹ ਸ਼ਬਦ ਵਰਤ ਕੇ ਹੁਣ ਤੁਸੀਂ ਸੁਹਾਗਣ ਸ਼ਬਦ ਵਰਤਿਆ। ਤੇ ਭਗਤ ਸਾਹਿਬ ਨੇ ਫਿਰ ਆਪਣੀ ਬਾਣੀ ਵਿੱਚ ਇਹਦਾ ਖੁਲਾਸਾ ਕੀਤਾ, ਰਾਗ ਸੁਰਤ ਜਦੋਂ ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਇੱਥੇ ਸੰਗੇ ਦਾ ਅਰਥ ਨਾਲ ਨਹੀਂ, ਇੱਥੇ ਸੰਗੇ ਦਾ ਅਰਥ ਮੈਂ ਸ਼ਰਮਾਣਾ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਤੋਂ ਸ਼ਰਮਾ ਕੇ ਜੇ ਰਿਹਾ ਤੇ ਫਿਰ ਮੈਂ ਜੀਵਨ ਵਿੱਚ ਨਾਮ ਨਹੀਂ ਜਪ ਸਕਣਾ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੂ ਮੰਗੇ, ਜੇ ਤੂੰ ਨੀ ਦੇਂਦਾ ਮੈਂ ਤੇਰੇ ਤੋਂ ਮੰਗ ਕੇ ਲੈਣਾ। ਤੇ ਇੱਥੇ ਸੁਹਾਗਣ ਇਸ ਕਰਕੇ ਸ਼ਬਦ ਵਰਤਿਆ ਕਿ ਸੱਜਣਾ ਜੇ ਤੂੰ ਨਾਮ ਜਪਣਾ ਤੇ ਤੈਨੂੰ ਪੇਟ ਵੱਲੋਂ ਬੇਫਿਕਰ ਹੋਣਾ ਪਏਗਾ, ਜੇ ਤੁਹਾਨੂੰ ਤੂੰ ਨਾਮ ਜਪਣ ਵਾਸਤੇ ਵਰਤਣਾ ਫਿਰ ਤਾਂ ਵਾਕਈ ਸੁਹਾਗਣ ਏ, ਤੇ ਜੇ ਤੂੰ ਨਾਮ ਤੋਂ ਹਿੱਲ ਕੇ ਕੇਵਲ ਇਹਦੇ ਵਿੱਚ ਖਚਿਤ ਹੋ ਗਿਆ ਤਾਂ ਇਹ ਤੇਰੇ ਲਈ ਨਾਗਣੀ ਬਣ ਜਾਏ। ਭਗਤ ਸਾਹਿਬ ਨੇ ਕਿਹਾ ਆਪ ਨਾ ਦੇਉ ਤਾਂ ਲੇਵੂ ਮੰਗੈ, ਉਹਨਾਂ ਦੇ ਬਚਨ ਨੇ ਕਹਿੰਦੇ ਨੇ ਮੰਗਿਆ ਕੀ, ਦੋਏ ਸਿਰ ਮੰਗੂ ਚੂਨਾ, 2 ਕਿਲੋ ਚੂਨਾ ਦਰ ਤੇ ਆਟਾ ਦੇ ਦੀ, ਪਾਓ ਘਿਓ ਸੰਗ ਲੂਨਾ, 1 ਪਾਈਆ ਘਿਓ ਦੇ ਦੀ, ਥੋੜਾ ਜਿਹਾ ਲੂਣ ਦੇ ਦੀ, 2 ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, 8 ਸਿਰ ਮੰਗੂ ਦਾਲੇ, 1/2 ਕਿਲੋ ਦਾਲ ਦੇ ਦੀ। ਕਾਹਦੇ ਲਈ? ਕਹਿਣ ਲੱਗੇ ਬੰਦਗੀ ਕਰਨ ਲਈ ਤਾਕਤ ਚਾਹੀਦੀ ਏ, ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੋਪਾਈ, ਸਿਰਹਾਨਾ ਅਮ੍ਰਿਤ ਲਾਈ, ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ ਖਿੰਦਾ। ਇਸ ਕਰਕੇ ਮੈਂ ਸੁਹਾਗਣ ਕਿਹਾ, ਮੈਨੂੰ ਇੰਨੀ ਕੁ ਸਹੂਲਤ ਦੋ ਦੀ, ਮੈਨੂੰ ਕਿਸੇ ਵੱਲ ਝਾਕਣਾ ਨਾ ਪੈ, ਜਦੋਂ ਮੈਂ ਇਹਨੂੰ ਨਾਮ ਲਈ ਵਰਤਾਂ ਉਦੋਂ ਵਾਕੀ ਦਾਤਾ ਇਹ ਮੇਰੇ ਵਾਸਤੇ ਸੁਹਾਗਣ ਬਣ ਜਾਏ। ਫਿਰ ਕਹਿਣ ਲੱਗੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉਂ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ, ਕੇਵਲ ਤੇਰੇ ਨਾਮ ਨੂੰ ਮੁੱਖ ਰੱਖੇ। ਧੰਨ ਗੁਰੂ ਨਾਨਕ ਸਾਹਿਬ ਨੇ ਨਾ ਇਹੋ ਜਿਹਾ ਸਿੱਖ ਪੈਦਾ ਕੀਤਾ ਜਿਹਨੇ ਦੌਲਤ ਕਮਾਈ ਪਰ ਆਪਣਾ ਕਬਜ਼ਾ ਨਹੀਂ ਕੀਤਾ, ਜੇ ਕਿਤੇ ਲੋੜ ਪਈ ਲੋੜਵੰਦ ਲਈ ਖਰਚੀ, ਜੇ ਕਿਤੇ ਲੋੜ ਪਈ ਗੁਰੂ ਘਰ ਲਈ ਦੇ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਨਾ ਇੱਕ ਬੜੀ ਪਿਆਰੀ ਸਾਖੀ ਸਾਡੇ ਵਿਦਵਾਨਾਂ ਨੇ ਸਾਂਭ ਕੇ ਰੱਖੀ, ਤੇ ਉਸ ਸਾਖੀ ਦਾ ਜ਼ਿਕਰ ਨਾ ਆ ਪਿੱਛੇ ਜੇ ਅਜੀਤ ਪੇਪਰ ਵਿੱਚ ਅਲਿਆਸ ਘੁੰਮਣ ਨੇ ਖਾਸ ਕਰਕੇ ਜ਼ਿਕਰ ਕੀਤਾ ਸੀ ਕਰਤਾਰਪੁਰ ਦਾ। ਜਦੋਂ ਉਹਨੇ ਜ਼ਿਕਰ ਕੀਤਾ ਨਾ ਉਹਨੇ ਤਸਵੀਰ ਵੀ ਦਿੱਤੀ ਤੇ ਨਾਲ ਇੱਕ ਗੱਲ ਲਿਖੀ ਸੀ, ਜਿੱਥੇ ਸਿੱਖੀ ਕਦੀ ਪਲ ਕੇ ਜਵਾਨ ਹੋਈ, ਉੱਥੋਂ ਦੀ ਘਟਨਾ ਉਹਨੇ ਵੀ ਦਿੱਤੀ ਵਿਦਵਾਨ ਨੂੰ। ਖੈਰ ਮੈਂ ਇੱਕ ਵਿਦਵਾਨ ਨੂੰ ਪੜ੍ਹਿਆ, ਅੱਛਾ ਦੂਰ ਨੇ 18 ਸਾਲ ਉੱਥੇ ਹਲ ਵਾਹੇ, ਖੇਤੀ ਕੀਤੀ, ਤੇ ਦਾਤੇ ਦਾ ਪੰਥ ਇਹ ਨਹੀਂ ਕਿ ਕਿਰਤ ਨਾ ਕਰੋ ਕੰਮ ਨਾ ਕਰੋ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਜਿਸ ਦਾਤੇ ਦੇ ਸੀਸ ਤੇ ਕਲਗੀ ਝੁਲਦੀ ਹੋਵੇ, ਜਿਸ ਦਾਤੇ ਦੇ ਘਰ ਦੇ ਵਿੱਚ 5-5 ਲੱਖ ਦੀ ਚੌਰ ਹੋਵੇ, ਜਿਸ ਦਾਤੇ ਦੇ ਘਰ ਦੇ ਵਿੱਚ 1-1 ਹਾਥੀ ਜਿਹੜਾ ਉਸ ਵਕਤ ਦੇ 1 ਲੱਖ ਰੁਪਈਆ ਦਾ ਹੋਵੇ, ਤੇ ਉਹਦਾ ਸਿੱਖ ਦਰ ਦਰ ਤੇ ਮੰਗਣ ਵਾਲਾ ਗਰੀਬ ਨਹੀਂ ਹੋਣਾ ਚਾਹੀਦਾ। ਇਹ ਧਿਆਨ ਰੱਖਣਾ, ਕਿਉਂਕਿ ਅਸੀਂ ਕੇਵਲ 1 ਪਾਸੇ ਲੈਂਦੇ ਹਾਂ। ਮੈਂ ਅਰਜ਼ ਕੀਤੀ ਦੌਲਤ ਮਾੜੀ ਉਦੋਂ ਜਦੋਂ ਗੁਰੂ ਪਰਮੇਸ਼ਵਰ ਨਾਲ ਟੁੱਟ ਤੋੜ ਦੇ, ਤੇ ਜੇ ਗੁਰੂ ਨਾਲ ਚੇਤੇ ਰਹਿ ਕੇ ਆਪਾਂ ਨੂੰ ਗੁਰੂ ਯਾਦ ਆਵੇ ਤੇ ਦੌਲਤ ਮਾੜੀ ਨਹੀਂ। ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ, ਹਜ਼ੂਰ ਅੱਜ ਇਕੱਲੇ ਘਰੋਂ ਬਾਹਰ ਗਏ, ਜਦੋਂ ਧਰਮਸ਼ਾਲਾ ਜਿੱਥੇ ਹਜ਼ੂਰ ਦਾ ਘਰ ਸੀ ਕਰਤਾਰਪੁਰ, ਮੋਢੇ ਤੇ ਪਰਨਾ ਰੱਖਿਆ ਤੇ ਖੇਤਾਂ ਨੂੰ ਜਾਂਦੇ ਪਏ, ਤੇ ਸਮਾਂ ਸੀ ਝੋਨੇ ਦੀ ਫਸਲ ਪੱਕੀ ਸੀ, ਤੇ ਇੱਕ ਖੇਤ ਵਿੱਚ 2 ਢੇਰ ਲੱਗੇ ਨੇ ਫਸਲ ਦੇ ਜਿਹਨੂੰ ਆਪਾਂ ਬੋਲ ਕਹਿੰਦੇ ਹਾਂ। ਹਜ਼ੂਰ ਨੇ ਕੀ ਤੱਕਿਆ ਕਿ ਦੋਨੋਂ ਬੋਲ ਨਾਲ ਨਾਲ, ਤੇ ਇੱਕ ਮਨੁੱਖ ਨਾ ਬੜੀ ਤੇਜ਼ੀ ਦੇ ਨਾਲ ਛੱਜ ਭਰ ਭਰ ਕੇ, ਸਾਨੂੰ ਪਤਾ ਜਿਹਦੇ ਨਾਲ ਆਪਾਂ ਦਾਣੇ ਹਵਾ ਵਿੱਚ ਲਾਨੇ ਆ, ਛੱਜ ਭਰ ਭਰ ਕੇ ਇੱਕ ਢੇਰ ਵਿੱਚੋਂ ਚੁੱਕ ਕੇ ਦੂਜੇ ਵਿੱਚ ਪਾਉਂਦਾ ਪਿਆ, ਬੜੀ ਕਾਹਲੀ ਲੱਗਾ। ਹਜ਼ੂਰ ਨੇ ਦੇਖ ਲਿਆ ਤੇ ਕਹਿਣ ਲੱਗੇ, ਰੁਕ ਕੇ ਕਹਿੰਦੇ ਨੇ ਸੱਜਣਾ, ਸ਼ਬਦ ਵਰਤਿਆ ਉਹ ਸਿੱਖਾਂ, ਕਿਉਂਕਿ ਕਰਤਾਰਪੁਰ ਤਾਂ ਸਿੱਖਾਂ ਦਾ ਇਕੱਠ ਹੋ ਗਿਆ ਸੀ ਤੇ ਨਾਮ ਦੇ ਭਵਰੇ ਪਹੁੰਚ ਗਏ ਸਨ। ਕਹਿਣ ਲੱਗੇ, ਸਿੱਖਾਂ ਇਹ ਕੀ ਕਰਨਾ, ਇੱਕ ਢੇਰ ਵਿੱਚੋਂ ਕੱਢ ਕੇ ਦੂਜੇ ਵਿੱਚ ਪਾਉਣਾ? ਉਹਨੇ ਦੇਖਿਆ ਮੇਰਾ ਗੁਰੂ ਦੌੜ ਕੇ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦਾ, ਸਤਿਗੁਰੂ ਇਹ ਜਾਤ ਤੇਰੇ ਚਰਨਾਂ ਵਿੱਚੋਂ ਸਿੱਖੀ। ਸਾਹਿਬ ਕਹਿਣ ਲੱਗੇ, ਚੋਰੀ ਕਰਦੀ? ਕਹਿੰਦਾ ਨਹੀਂ ਦਾਤਿਆ। ਹਜ਼ੂਰ ਮੁਸਕਰਾਏ, ਚੋਰੀ ਕਰਨ ਦੀ? ਕਹਿੰਦਾ ਨਹੀਂ ਸਤਿਗੁਰੂ, ਦੋ ਭਰਾ ਵਾਂ, ਮੈਂ ਛੋਟਾ ਵਾਂ, ਉਹ ਮੇਰੇ ਤੋਂ ਵੱਡਾ। ਉਹ ਦੋਨਾਂ ਦੀ ਬਰਾਬਰ ਵੰਡ ਕਰਕੇ ਘਰ ਚਲਾ ਗਿਆ। ਇਹ ਠੀਕ ਹੈ, ਮੇਰੇ ਘਰ ਪਰਿਵਾਰ ਏ, ਮੇਰੇ ਬੱਚੇ ਨੇ, ਉਹਦੇ ਘਰ ਸੰਤਾਨ ਨਹੀਂ। ਮੈਂ ਆਪਣੇ ਢੇਰ ਵਿੱਚੋਂ ਕੱਢ ਕੇ ਉਹਦੇ ਵਿੱਚ ਪਾਉਣਾ ਵਾਂ, ਕਿਉਂਕਿ ਉਹਦੇ ਘਰ ਆਏ ਗਏ ਗੁਰਮੁਖਾਂ ਦਾ ਇਕੱਠ ਰਹਿੰਦਾ। ਕਦੀ ਪੰਜ ਸੱਤ ਚਲੇ ਗਏ, ਪੰਜ ਸੱਤ ਆ ਗਏ, ਅਸੀਂ ਤਾਂ ਭੁੱਖੇ ਰਹਿ ਕੇ ਵੀ ਗੁਜ਼ਾਰਾ ਕਰ ਲਾਂਗੇ, ਪਰ ਉਸ ਸਿੱਖ ਦੇ ਘਰ ਵਿੱਚੋਂ ਕਦੀ ਕਿਸੇ ਨੂੰ ਭੁੱਖਿਆ ਨਹੀਂ ਜਾਣਾ ਚਾਹੀਦਾ। ਸਾਹਿਬ ਕਹਿਣ ਲੱਗੇ, ਫਿਰ ਉਹਦੇ ਸਾਹਮਣੇ ਤੂੰ ਦਾਣੇ ਦੇ ਦਿੰਦਾ? ਕਹਿਣ ਲੱਗਾ, ਦਾਤਿਆ ਜੇ ਸਾਹਮਣੇ ਕਰਦਾ ਮੇਰੀ ਖੌਮੇ ਨੂੰ ਫੱਟੇ ਪੈਣੇ ਸਨ ਤੇ ਉਹਦੀ ਖੌਮੇ ਨੂੰ ਠੇਸ ਵੱਜਣੀ ਸੀ। ਮੈਂ ਸਮਝਣਾ ਸੀ ਮੈਂ ਦੇ ਰਿਹਾ ਵਾਂ, ਉਹਦੇ ਮਨ ਵਿੱਚ ਆਉਣਾ ਸੀ ਮੈਂ ਝੋਲੀ ਅੱਡ ਕੇ ਮੰਗਣਾ ਪਿਆ ਵਾਂ। ਹਜ਼ੂਰ ਨੇ ਨਾ ਧਰਤੀ ਨੂੰ ਹੱਥ ਲਾ ਕੇ ਮੱਥੇ ਤੇ ਲਾ ਕੇ ਇੱਕੋ ਗੱਲ ਕਹੀ, ਧਨ ਸਿੱਖੀ। ਇੰਨੀ ਗੱਲ ਕਹਿ ਕੇ ਅਗਾਂਹ ਚਲੇ ਗਏ। ਜਦੋਂ ਸ਼ਾਮ ਨੂੰ ਨਿਕਲੇ ਤੇ ਕੀ ਦੇਖਿਆ, ਉਸੇ ਥਾਂ ਤੇ ਇੱਕ ਹੋਰ ਲੱਗਾ, ਉਹ ਇੱਕ ਢੇਰ ਵਿੱਚੋਂ ਚੁੱਕ ਕੇ ਹੁਣ ਦੂਜੇ ਵਿੱਚ ਪਾਉਂਦਾ ਪਿਆ। ਸਾਹਿਬ ਨੇ ਪੁੱਛਿਆ, ਭਲਿਆ ਇਹ ਕੀ? ਉਹਨੇ ਉੱਤਰ ਦਿੱਤਾ, ਕਹਿਣ ਲੱਗਾ, ਦਾਤਾ ਸੀ ਦੋ ਭਰਾ ਵਾਂ, ਮੇਰੇ ਤੋਂ ਛੋਟਾ, ਉਹ ਘਰ ਚਲਾ ਗਿਆ, ਮੇਰੀ ਸੰਤਾਨ ਨਹੀਂ, ਉਹਦੇ ਘਰ ਪੁੱਤਰ ਧੀਆਂ ਨੇ। ਕੋਈ ਨੀ, ਅਸੀਂ ਤਾਂ ਦੋ ਜੀਆਂ ਗੁਜ਼ਾਰਾ ਜਿਵੇਂ ਕਿਵੇਂ ਮਰਜ਼ੀ ਕਰ ਲਾਂਗੇ। ਮੈਂ ਚਾਹੁੰਦਾ ਵਾਂ ਉਹਦੇ ਬੱਚੇ ਕਿਤੇ ਭੁੱਖੇ ਨਾ ਰਹਿਣ, ਮੈਂ ਆਪਣੇ ਹਿੱਸੇ ਵਿੱਚੋਂ ਉਹਨੂੰ ਪਿਆ ਦੇਣਾ। ਸਾਹਿਬ ਨੇ ਕਿਹਾ, ਸਾਹਮਣੇ ਕਿਉਂ ਨਹੀਂ? ਕਹਿੰਦਾ, ਦਾਤਿਆ ਇਹਦੇ ਨਾਲ ਹੌਮੇ ਖਾਂਦੀ ਏ, ਤੁਸੀਂ ਤਾਂ ਸਿਕਾਇਆ। ਤੇ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ, ਕਹਿਣ ਲੱਗੇ, ਨਾ ਨੀ ਕਰਤਾਰਪੁਰੇ ਤੇ ਇਸ ਸ਼ਹਿਰ ਵਿੱਚ, ਇਸ ਪਿੰਡ ਵਿੱਚ ਅੱਜ ਉਹ ਪੈਦਾ ਹੋ ਚੁੱਕੇ ਨੇ ਜਿਹੜੇ ਕਿਰਤ ਦੇ ਨਾਲ ਕਰਤੇ ਨੂੰ ਆਪਣੇ ਕਿਰਦੇ ਵਿੱਚ ਸੰਭਾਲ ਕੇ ਰੱਖਦੇ। ਹਜ਼ੂਰ ਨੇ ਕਿਰਪਾ ਕਰਕੇ ਇਹ ਹੀ ਬਚਨ ਬਾਣੀ ਵਿੱਚ ਕਹੇ ਨੇ। ਕਹਿੰਦੇ ਉਸ ਮਾਲਕ ਨੇ ਜੇ ਧਨ ਦਿੱਤਾ ਮਾੜੀ ਗੱਲ ਨਹੀਂ, ਗੁਰਦੇਵ ਦਾ ਬਚਨ ਹੁੰਦਾ। ਕਹਿੰਦੇ ਤਿੰਨ ਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ, ਉਹਨਾਂ ਦੀ ਰੋਟੀ ਖਾਣੀ, ਉਹਨਾਂ ਦੇ ਵਸਤਰ ਪਾਣੇ, ਉਹਨਾਂ ਦੇ ਤਨ ਤੇ ਕੱਪੜੇ ਪਹਿਨਣੇ ਸਾਰੇ ਪਵਿੱਤਰ ਨੇ। ਤਿੰਨ ਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ, ਪਰ ਕੌਣ ਜੋ ਨਾਮ ਹਰ ਰਾਤੇ ਜਿਹੜੇ ਨਾਮ ਵਿੱਚ ਰੰਗੇ ਗਏ ਨੇ। ਅੱਗੇ ਸਾਹਿਬ ਕਹਿੰਦੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ, ਉਹਨਾਂ ਦੇ ਘਰ, ਉਹਨਾਂ ਦੇ ਮਹਿਲ, ਉਹਨਾਂ ਦੀਆਂ ਸਰਾਵਾਂ ਵੀ ਪਵਿੱਤਰ ਨੇ। ਪਰ ਕਿਉਂ? ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਜਿਨ੍ਹਾਂ ਮਹੱਲਾ ਜਿਨ੍ਹਾਂ ਘਰਾਂ ਵਿੱਚ ਜਪਣ ਵਾਲੇ ਆ ਕੇ ਟਿਕਦੇ। ਸਤਿਗੁਰੂ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ, ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਜਿਨ੍ਹਾਂ ਦੇ ਘੋੜਿਆਂ ਤੇ ਗੁਰਮੁਖ ਜਨ ਸਾਧ ਜਨ ਸੰਤ ਜਨ ਬੰਦਗੀ ਵਾਲੇ ਚੜ ਕੇ ਜਾਂਦੇ ਨੇ। ਸਾਹਿਬ ਕਹਿੰਦੇ ਨੇ ਉਹ ਚੀਜ਼ ਤਾਂ ਫਿਰ ਪਵਿੱਤਰ ਹੋ ਜਾਂਦੀ। ਇਹ ਬਚਨ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਤਨ ਧਨ ਜੇ ਤੋ ਕਹਿ ਦਿਓ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤਨ ਦਿੱਤਾ, ਜਿਸ ਵਾਹਿਗੁਰੂ ਨੇ ਧਨ ਦਿੱਤਾ। ਸਾਹਿਬ ਕਹਿੰਦੇ ਨੇ ਤਾਸਿਓ ਨਿਹੋ ਨਾ ਕੀਨ, ਕਦੀ ਤੂੰ ਉਹਦੇ ਨਾਲ ਨੇਹ ਨਹੀਂ ਕੀਤਾ, ਕਦੀ ਉਹਦੇ ਨਾਲ ਪਿਆਰ ਨਹੀਂ ਕੀਤਾ। ਤੇ ਸਾਹਿਬ ਜੀ ਕਹਿੰਦੇ ਨੇ, ਕਹੋ ਨਾਨਕ ਨਰ ਬਾਵਰੇ, ਉਹ ਚੱਲਿਆ ਬੰਦਿਆ, ਉਹ ਬਾਵਰੇ ਮਨੁੱਖ, ਅਬ ਕਿਉਂ ਡੋਲਤ ਦੀਨ, ਜਿਨ੍ਹੇ ਇੰਨਾ ਕੁਝ ਦਿੱਤਾ ਉਹਦੇ ਨਾਲ ਨੇਹ ਨਹੀਂ ਕੀਤਾ, ਹੁਣ ਨਿਤਾਣਾ ਹੋ ਕੇ ਦਰ ਦਰ ਤੇ ਡਿੱਗਣਾ ਪਿਆ, ਤੇਰੀ ਬਾਂਹ ਹੁਣ ਜਾਂਦੇ ਹੋਇਆ ਫੜਨੀ ਕਿੰਨੇ। ਹਜ਼ੂਰ ਫਿਰ ਅੱਗੇ ਕਹਿੰਦੇ, ਤਨ ਧਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤਨ ਧਨ ਦੇ ਨਾਲ ਤੈਨੂੰ ਸੋਹਣਾ ਘਰ ਵੀ ਦੇ ਦਿੱਤਾ। ਸਾਹਿਬ ਕਹਿੰਦੇ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ ਲੈ, ਸਿਮਰਤ ਕਾਹੇ ਨਾ ਰਾਮ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਦਿੱਤਾ ਤੂੰ ਉਹਦੇ ਨਾਮ ਨੂੰ ਜਪਦਾ ਕਿਉਂ ਨਹੀਂ? ਹਜ਼ੂਰ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਦੋਂ ਘਰ ਵਿੱਚ ਵੜੇ ਨਾ, ਬਸ ਇੱਕੋ ਗੱਲ ਚੇਤੇ ਰੱਖਿਆ ਕਰ, ਤੂੰ ਘਰ ਬਣਾਇਆ ਉਹ ਦੀਵਾਰਾਂ ਤੇ ਖਲੋਤਾ, ਉਹ ਥੰਮ ਦੇ ਆਸਰੇ ਖਲੋਤਾ, ਉਹਦੀ ਛੱਤ ਥੱਲੇ ਕੋਈ ਸਪੋਰਟ ਏ, ਜੇ ਸਪੋਰਟ ਨਹੀਂ ਤਾਂ ਛੱਤ ਨਹੀਂ ਖੜੀ ਹੋ ਸਕਦੀ। ਉਸ ਵਕਤ ਕਿਹਾ ਕਰ ਮੇਰੇ ਸਤਿਗੁਰੂ, ਜਿਵੇਂ ਇਸ ਘਰ ਨੂੰ ਛੱਤ ਖੜੀ ਕਰਨ ਵਾਸਤੇ ਦੀਵਾਰ ਦੀ ਸਪੋਰਟ ਦੀ ਲੋੜ ਏ, ਤੇ ਮੇਰਾ ਮਨ ਤਾਂ ਟਿਕਣਾ ਜੇ ਤੂੰ ਆਪਣੇ ਸ਼ਬਦ ਦੀ ਓਟ ਦੇ ਦੇਣਾ। ਜਦੋਂ ਘਰ ਵਿਚ ਵੜੇ ਤੇ ਗੱਲ ਕਹਿ ਜਿਉਂ ਮੰਦਰ ਕੋ ਥੰਮ ਹੈ ਥੰਬਨ, ਤੂੰ ਗੁਰ ਕਾ ਸ਼ਬਦ ਮਨੇ ਅਥੰਬਨ, ਤੇ ਜਦੋਂ ਤੇਰਾ ਘਰ ਸਭ ਤੋਂ ਉੱਚਾ ਹੋ ਜਾਏ, ਸਭ ਤੋਂ ਕੀਮਤੀ ਹੋਵੇ, ਤੇ ਘਰ ਵਿਚ ਵੜਦਿਆਂ ਕਿਹਾ ਕਰ ਜੇ ਪ੍ਰਸਾਦ ਬਸਣਾ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਨੇ ਇਹ ਦਿੱਤਾ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਕਦੀ ਤੂੰ ਭੁੱਲੀ ਨਾ, ਉਸ ਨਿਰੰਕਾਰ ਨੂੰ ਤੂੰ ਯਾਦ ਰੱਖੀ। ਸਹਿਬ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਤਨ ਧਨ ਸੰਪੈ ਸੁਖ ਦਿਓ, ਅਰਜ ਇਹ ਨੀਕੇ ਧਾਮ, ਕਹੋ ਨਾਨਕ ਸੁਨ ਰੇ ਬਨ ਸਿਮਰਤ ਕਾਹੇ ਨਾਰਾਮ। ਉਸ ਤਨ ਨੂੰ ਧਨ ਨੂੰ ਘਰ ਨੂੰ ਲੈ ਕੇ ਤੂੰ ਯਾਦ ਕਿਉਂ ਨੀ ਕਰਦਾ? ਤੇ ਜਿਹੜੇ ਘਰ ਲੈ ਕੇ ਮਾਲਕ ਨੂੰ ਯਾਦ ਕਰਦੇ ਨੇ ਨਾ, ਤੇ ਮੇਰੇ ਹਜ਼ੂਰ ਉਹਨਾਂ ਨੂੰ ਬਾਣੀ ਵਿਚ ਕਹਿੰਦੇ ਨੇ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਤੇਰੀ ਕੱਖਾਂ ਦੀ ਕੁੱਲੀ ਵੀ ਪਵਿੱਤਰ ਏ, ਜਿਹਦੇ ਵਿਚ ਬੈਠ ਕੇ ਤੂੰ ਮਾਲਕ ਦੇ ਗੁਰ ਗਾਉਂਦਾ, ਕਿਤੀ ਕਾਮ ਨਾ ਧੌਲ ਹਾਰ ਜਿੱਤ ਹਰ ਬਿਸਰਾਏ। ਉਹ ਉੱਚੇ ਘਰ ਵੀ ਮਾੜੇ ਬਣ ਜਾਣਗੇ ਜਦੋਂ ਵਾਹਿਗੁਰੂ ਭੁੱਲੇਗਾ। ਜਦੋਂ ਕੋਈ ਨਾਮ ਜਪਦਾ ਉਦੋਂ ਹਜ਼ੂਰ ਕਹਿੰਦੇ ਨੇ, ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਸੇ ਅਸਿਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪਿਆ ਗੋਇੰਦਾ ਸੋਈ ਨਗਰ ਉਜਾੜੀ ਜੀਓ। ਪਿਆਰੇ ਉਹ ਤਾਂ ਉਜਾੜ ਏ ਜਿੱਥੇ ਨਾਮ ਜਪਿਆ ਜਾਏ, ਉੱਥੇ ਤਾਂ ਹਜ਼ੂਰ ਕਹਿੰਦੇ ਨੇ ਕਿ ਕਬੀਰ ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਏ ਰਾਮ ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਤੇ ਜਿੱਥੇ ਪਿਆਰੇ ਉਹ ਨਾਮ ਨਾ ਜਪਿਆ ਜਾਏ ਉਸ ਘਰ ਨੂੰ ਮੇਰਾ ਸਾਹਿਬ ਕਹਿੰਦਾ ਹੈ, ਕਬੀਰ ਮਰਹਤ ਸਾਰਖੇ ਭੂਤ ਵਸੈ ਤਿੰਨ ਮਾਹੇ। ਕਹਿਣ ਲੱਗੇ ਪਿਆਰੇ ਉਹ ਘਰ ਤਾਂ ਇੱਕ ਮੁਰਦੇ ਦੀ ਤਰ੍ਹਾਂ ਉਹਦੇ ਵਿਚ ਰਹਿੰਦੇ ਲੋਕ ਨੇ, ਸ਼ਮਸ਼ਾਨ ਘਾਟ ਏ ਜਿਸ ਘਰ ਵਿਚ ਮਾਲਕ ਚੇਤੇ ਨਹੀਂ ਆਉਂਦਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਤਨ ਦਿੱਤਾ ਧਨ ਦਿੱਤਾ ਘਰ ਦਿੱਤਾ ਤੇ ਮੇਰੇ ਮਨਾ ਫਿਰ ਤੂੰ ਉਹਦੇ ਨਾਮ ਨਾਲ ਜੁੜ ਜਾ, ਉਹਦਾ ਦਿਨ ਰਾਤ ਸ਼ੁਕਰਾਨਾ ਕਰ। ਆਓ ਪਿਆਰਿਓ, ਇਹ ਦੇਹ ਵੀ ਉਹਦੀ ਏ, ਧਨ ਵੀ ਉਹਦਾ, ਤਨ ਵੀ ਉਹਦਾ। ਆਪਾਂ ਤਨ ਕਰਕੇ ਵੀ ਗੁਰੂ ਦੀ ਸੇਵਾ ਕਰੀਏ, ਅਸੀਂ ਧਨ ਕਰਕੇ ਵੀ ਸੇਵਾ ਕਰੀਏ, ਮਨ ਕਰਕੇ ਵੀ ਸੇਵਾ ਕਰੀਏ, ਤੇ ਜਿਸ ਗੁਰੂ ਨੇ ਘਰ ਦੇ ਦਿੱਤਾ ਉਸ ਘਰ ਨੂੰ ਆਪਾਂ ਗੁਰੂ ਦਾ ਘਰ ਬਣਾ ਦਈਏ, ਉਹਨੂੰ ਧਰਮਸ਼ਾਲਾ ਬਣਾ ਦਈਏ। ਉਸ ਘਰ ਵਿੱਚੋਂ ਇੰਜ ਪ੍ਰਤੀਤ ਹੋਵੇ ਕਿ ਗੁਰੂ ਨਾਨਕ ਦਾ ਘਰ ਏ, ਤੇ ਗੁਰੂ ਨਾਨਕ ਦਾ ਘਰ ਕਿਹੜਾ? ਜਿੱਥੇ ਹਜ਼ੂਰ ਕਹਿੰਦੇ ਨੇ, ਨਾਨਕ ਕਹਿ ਘਰ ਕੇਵਲ ਨਾਮ, ਜਿੱਥੇ ਨਾਮ ਦੀ ਚਰਚਾ ਬਾਣੀ ਦੀ ਚਰਚਾ ਹੋਵੇ। ਇਹਨੀਆਂ ਤੂੰ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।